तीजे पैर रहन के वन जारे मित्रा धन जो बंसों चेते हर का नाम न चेतई बन जा रे मित्रा बद्धा छुट्टे जिते हर का नाम न चेते प्राणी बिकल भया संग माया धन स्यों रत्ता जो बन मत्ता अहला जन्म गवाया धर्म से तीवा पार न की तो कर्म न की तो मित कहो नानक प्राणी तीजे पैरे धन जो बनसू चिते जिंदगी दी राख दा तीजा पैर युवावस्था जवानी ये उम्र हड़ है इसनू थमना बहुत कठिन है वासना दा हड़ कामनावां दा हड़ चिंतावां दा हड़ उमंग ते तरंगां दा हड़ और इस हड़ वेच पता नहीं कितने दैवी गुण बह जांदे रुड़ जांदे बड़े बड़े दरख्त इस हड़ दी चपेट वेच आ जांदे जिन्हां ने बड़ियां बड़ियां डिग्रियां लईयां होंदियां ने जिन्हां कोल बड़ियां बड़ियां सनदां होंदियां ने जिन्हां ने जिंदगी दे हर पहलू दा ज्ञान हासिल कीता होंदा है पर ए जिंदगी ए उम्र इक हड़ है ज्ञान बह जांदा है ध्यान बह जांदा है सूझ समझ बह जांदी है लोक लज्जा बह जांदी है और इस आयु दे च इस उम्र दे च मनुख दे कोल ऐसे ऐसे करतब होंदे ने जो बाद दे च सिवाय पश्चाताप तो किसी होर चीज नूं जन्म नहीं देंदे उंज ते ए उम्र अनंत कामनावां दा हड़ है लेकिन प्रबल जिहड़ी वासना है वो धन दी है ते जो बंदी है हर वक्त धन दा चिंतन हर वक्त जोबन दा चिंतन जोबन दे चिंतन तो वेले होए धन दा चिंतन धन दे चिंतन तो वेले होए जोबन दा चिंतन जिवें घड़ी दा पेंडलूम कदी सज्जे कदी खब्बे इस तरह ही घूमदा रहिंदा है हू बहु मन विच कदी धन दी चाहत कदी रूप दी चाहत और ए प्रबल चाहत कई दफा चोर बनन ते मजबूर करदी है धन दी रूप दी प्रबल चाहत कई दफा दुराचारी बना देंदी है साहिब श्री गुरु नानक देव जी महाराज दा फरमान ए उम्र ऐसी है कि चिंतन अठे पैर धन ते जोबन दा चलदा है अक्सर मनोविज्ञानी कहंदे ने अगर इस आयु विच धन ते रूप दा चिंतन ना चले बहुती पकड़ ना होवे तां फिर उसकी जवानी ते भी शक कीता जा सकदा है उसकी इस आयु ते भी शक कीता जा सकदा है ए जवान होया है कि नहीं हड़ कितना भी होवे पर दरिया दे बनेरियां दी मर्यादा विच चले तां ओह हानिकारक नहीं हुंदा पर बनेरे ही टुट जान फिर हानिकारक हुंदा है फिर तबाहियां ते बर्बादियां नूं जन्म देंदा है जवानी दा हड़ देखण विच आया है कई दफा कानून दा बनेरा भी तोड़ देंदा है और कई दफा धर्म ते समाज दा बनेरा भी तोड़ देंदा है और आप मुहांदरे ओ भटकदा है जिस नाल स्वयं तबाह हुंदा है ते बाकियां नूं तबाही दे कगार दे जहै लै जांदा है साहिब श्री गुरु नानक देव जी महाराज दा फरमान ए उम्र धन ते जोबन दे चिंतन करन दी उम्र है गुरु ग्रंथ साहिब जी महाराज दा ए फैसला है कि पर धन पर दारा पर हरि तांके निकट बसे नर हरि इस उम्र दी जिहड़ी साधना है धर्म दी ओ महज मनुख दी कामनावां नूं सीमित करदी है इस उम्र दी कामनावां नूं और चाहिदा जैसे एक बच्चा भजन करे नाम जपे तां उसदा जिहड़ा अचेतपणा है सुचेतपणे विच बदल जांदा है उत्थे जवान दी जिहड़ियां ए असीम कामनावां ने सीमा विच हो जांदियां ने सीमित दायरे दे जो है वगदियां ने इस वास्ते धर्म दी हर आयु विच लोड़ है चाहे वह बचपन है चाहे जवानी है ते चाहे ਬ੍ਰਿਧਾਵਸਥਾ ਹੈ। ਜੀਵ ਦੀ ਇਹ ਜਿਹੜੀ ਯਾਤਰਾ ਜਨਮ ਕਾਲ ਤੋਂ ਆਰੰਭ ਹੋਈ, ਮਾਤਾ ਦੇ ਗਰਭ ਤੋਂ ਆਰੰਭ ਹੋਈ, ਫਿਰ ਬਚਪਨ ਦੇ ਦੌਰ ਵਿੱਚ ਉਹ ਲੰਘੀ ਖਿਡੌਣਿਆਂ ਦੀ ਖੇਡ ਵਿੱਚ, ਮਾਂ ਦੀ ਮਮਤਾ ਵਿੱਚ, ਤੇ ਪਹੁੰਚੀ ਇਸ ਤੀਸਰੇ ਪੜਾਅ ਤੇ। ਇੱਥੇ ਧਨ ਦੀ ਬੜੀ ਪ੍ਰਬਲਤਾ, ਰੂਪ ਦੀ ਬੜੀ ਪ੍ਰਬਲਤਾ। ਕਿਸੇ ਵਕਤ ਸਾਡੇ ਦੇਸ਼ ਦੇ ਇੱਕ ਮਹਾਨ ਦਾਰਸ਼ਨਿਕ ਉਰਦੂ ਦੇ ਸ਼ਾਇਰ ਨੇ, ਡਾਕਟਰ ਮੁਹੰਮਦ ਇਕਬਾਲ ਨੇ ਬੜੀ ਕੀਮਤੀ ਤਨਜ਼ ਕਹੀ ਸੀ, ਹਿੰਦ ਕੇ ਸ਼ਾਇਰ ਸੂਰਤ ਗਰ ਵ ਅਫਸਾਨਾ ਨਵੀਸ ਹੈ ਬਿਚਾਰੇ ਕੇ ਆਜ਼ਾ ਪਰ ਔਰਤ ਸਵਾਰ। ਜਵਾਨ ਹੈ ਸ਼ਾਇਰ ਹੈ, ਜਵਾਨ ਹੈ ਚਿੱਤਰਕਾਰ ਹੈ, ਜਵਾਨ ਹੈ ਸੰਗਤਰਾਸ਼ ਹੈ, ਇਹ ਮੂਰਤੀ ਬਣਾਏਗਾ ਕਿਸੀ ਸੁੰਦਰ ਔਰਤ ਦੀ, ਇਹ ਚਿੱਤਰ ਬਣਾਏਗਾ ਕਿਸੀ ਸੁੰਦਰ ਇਸਤਰੀ ਦਾ, ਔਰ ਇਹ ਕਵੀ ਹੈ ਇਸਦੀ ਕਵਿਤਾ ਵੀ ਕਿਸੇ ਰੂਪ ਦੀ ਪਰਿਕਰਮਾ ਕਰੇਗੀ। ਅਕਸਰ ਐਸਾ ਅਸੀਂ ਦੇਖਦੇ ਇਸ ਹਾਲਤ ਵਿੱਚ ਬੜੇ ਬੜੇ ਸ਼ਾਇਰ, ਬੜੇ ਬੜੇ ਦਾਰਸ਼ਨਿਕ ਪਰੇਸ਼ਾਨ ਹੋ ਜਾਂਦੇ ਨੇ ਵੀ ਕਾਰਨ ਕਿ ਹੜ ਤੇ ਆਇਆ ਹੋਇਆ ਇਹ ਵਾਸ਼ਨਾ ਦਾ ਬਹਾਅ ਬੇਚੈਨ ਕਰਕੇ ਰੱਖ ਦਿੰਦਾ ਹੈ, ਦੁਖਦ ਕਰਕੇ ਰੱਖ ਦਿੰਦਾ ਹੈ। ਇਕਬਾਲ ਸਵਯਂ ਵੀ ਕਹਿੰਦੇ ਨੇ, ਕਹਾਂ ਲੈ ਜਾਊਂ ਦਿਲ ਦੋਨੋਂ ਜਹਾਂ ਮੈਂ, ਇਸ ਕੀ ਮੁਸ਼ਕਿਲ ਹੈ ਵਹਾਂ ਹੂਰੋਂ ਕੀ ਮਹਿਫਿਲ ਹੈ, ਯਹਾਂ ਪਰੀਓਂ ਕਾ ਮਜਮਾ ਹੈ। ਜੇ ਮੈਂ ਇਸ ਲੋਕ ਤੋਂ ਆਪਣੀਆਂ ਰੁਚੀਆਂ ਹਟਾ ਲਵਾਂ, ਕਿਸੇ ਤਰੀਕੇ ਨਾਲ ਦੁਨੀਆਂ ਨੂੰ ਛੋੜਨ ਦੀ ਕੋਸ਼ਿਸ਼ ਕਰਾਂ ਤੇ ਜੰਨਤ ਦੀ ਪ੍ਰਾਪਤੀ ਕਰਾਂ, ਪਰ ਜੰਨਤ ਵਿੱਚ ਵੀ ਤੇ ਹੂਰਾਂ ਦਾ ਹੀ ਗੜ ਹੈ, ਹੂਰਾਂ ਦਾ ਹੀ ਜਮਾ ਹੈ, ਫਿਰ ਇਹੀ ਪਰੇਸ਼ਾਨੀ। ਦਰਅਸਲ ਇਹ ਉਮਰ ਹੀ ਐਸੀ ਹੈ ਕਿ ਇਸ ਨੂੰ ਪਰੀਆਂ ਤੇ ਹੂਰਾਂ ਤੋਂ ਇਲਾਵਾ ਹੋਰ ਕੁਛ ਦਿਖਾਈ ਨਹੀਂ ਦਿੰਦਾ, ਇਹ ਜਿਧਰ ਹੀ ਜਾਂਦਾ। ਕਾਰਨ ਐਸਾ ਨਹੀਂ ਹੈ ਕਿ ਕੁਛ ਹੋਰ ਨਹੀਂ ਹੈ, ਰਸਤੇ ਸੋਹਣੇ ਮਕਾਨ ਵੀ ਨੇ, ਖਿੜੇ ਹੋਏ ਸੋਹਣੇ ਫੁੱਲ ਵੀ ਨੇ, ਤਰ੍ਹਾਂ ਤਰ੍ਹਾਂ ਦੇ ਹੋਰ ਖਿਡੌਣੇ ਵੀ ਨੇ, ਤਰ੍ਹਾਂ ਤਰ੍ਹਾਂ ਦੇ ਹੋਰ ਰੰਗ ਤਮਾਸ਼ੇ ਵੀ ਹੋ ਰਹੇ ਨੇ। ਪਰ ਇਸ ਉਮਰ ਤੇ ਪਹੁੰਚਿਆ ਹੋਇਆ ਮਨੁੱਖ ਅਗਰ ਸੜਕ ਤੇ ਲੰਘ ਰਿਹਾ, ਉਹਦੀ ਸੋਹਣੇ ਮਕਾਨ ਤੇ ਦ੍ਰਿਸ਼ਟੀ ਨਹੀਂ ਟਿਕ ਸਕਦੀ, ਸੋਹਣੀਆਂ ਕਾਰਾਂ ਤੇ ਵੀ ਦ੍ਰਿਸ਼ਟੀ ਨਹੀਂ ਟਿਕ ਸਕਦੀ, ਕਿਸੇ ਵੀ ਸੋਹਣੇ ਫੁੱਲ ਤੇ ਵੀ ਸ਼ਾਇਦ ਦ੍ਰਿਸ਼ਟੀ ਨਾ ਟਿਕੇ, ਪਰ ਕਿਸੇ ਰੂਪ ਤੇ, ਕਿਸੇ ਸੁੰਦਰ ਚਿਹਰੇ ਤੇ ਇਸਦੀ ਦ੍ਰਿਸ਼ਟੀ ਟਿਕੇਗੀ, ਲਾਜ਼ਮੀ ਟਿਕੇਗੀ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਅਵਸਥਾ ਹੀ ਐਸੀ ਉਮਰ ਕਿ ਅੱਠੇ ਪੈਰ ਹਰ ਵਕਤ ਧਨ ਤੇ ਰੂਪ ਦਾ ਚਿੰਤਨ, ਧਨ ਦਾ ਚਿੰਤਨ, ਰੂਪ ਦਾ ਚਿੰਤਨ ਕਿਸੇ ਹੱਦ ਤੱਕ ਇਸ ਨੂੰ ਇਸ ਹਾਲਤ ਵਿੱਚ ਲੈ ਜਾਂਦਾ ਹੈ ਜਿਸ ਨੂੰ ਕਹਿੰਦੇ ਨੇ ਖੁਮਾਰ, ਖੁਮਾਰੀ, ਰੂਪ ਦੀ ਖੁਮਾਰੀ, ਧਨ ਦੀ ਖੁਮਾਰੀ, ਹੈ ਇੱਕ ਸ਼ਰਾਬ ਦੀ ਵੀ ਖੁਮਾਰੀ, ਹੈ ਬਾਕੀ ਨਸ਼ਿਆਂ ਦੀ ਵੀ ਖੁਮਾਰੀ, ਪਰ ਧਨ ਦੀ ਵੀ ਆਪਣੀ ਖੁਮਾਰੀ ਹੈ, ਔਰ ਰੂਪ ਦੀ ਵੀ ਆਪਣੀ ਖੁਮਾਰੀ ਹੈ। ਸ਼ਰਾਬੀ ਨੇ ਸ਼ਰਾਬ ਪੀਤੀ ਹੋਵੇ ਔਰ ਖੁਮਾਰ ਚੜਿਆ ਹੋਵੇ, ਛੁਪਿਆ ਨਹੀਂ ਰਹਿੰਦਾ, ਪਰ ਜਿਸ ਤੇ ਵੀ ਰੂਪ ਦੀ ਖੁਮਾਰੀ ਚੜੀ ਹੈ, ਜਿਸ ਤੇ ਵੀ ਧਨ ਦੀ ਖੁਮਾਰੀ ਚੜੀ ਹੈ, ਉਹ ਵੀ ਛੁਪਿਆ ਨਹੀਂ ਰਹਿੰਦਾ, ਉਹਦੀ ਵੀ ਤਰਜ਼ੇ ਜ਼ਿੰਦਗੀ ਦੱਸ ਦਿੰਦੀ ਹੈ ਕਿ ਖੁਮਾਰ ਦੇ ਜੋ ਹੈ ਜੀ ਰਿਹਾ। ਸਾਹਿਬ ਕਹਿੰਦੇ ਨੇ, ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਧਨ ਜੋ ਬਣ ਸਿਉ ਚਿੱਤ, ਤੇ ਮਨੁੱਖ ਜਿਸਦਾ ਬਾਰ ਬਾਰ ਚਿੰਤਨ ਕਰੇ ਉਹਦੀ ਬੜੀ ਪ੍ਰਬਲ ਮੰਗ ਕਰਦਾ, ਔਰ ਮੰਗ ਦੀ ਪੂਰਤੀ ਨਾ ਹੋਵੇ ਤਾਂ ਤਰੀਕਾ ਨਾ ਜਾਇਜ਼। ਧਨ ਦੀ ਵਾਸ਼ਨਾ ਨੇ ਸਾਰੀ ਦੁਨੀਆਂ ਦੇ ਚੋਰੀ ਨੂੰ ਜਨਮ ਦਿੱਤਾ ਹੈ, ਔਰ ਰੂਪ ਦੀ ਵਾਸ਼ਨਾ ਨੇ ਸਾਰੀ ਦੁਨੀਆਂ ਵਿੱਚ ਯਾਰੀ ਨੂੰ ਜਨਮ ਦਿੱਤਾ ਹੈ। ਔਰ ਇੰਜ ਕਹਿ ਲਓ, ਅਗਰ ਸਾਰੇ ਸੰਸਾਰ ਦੀਆਂ ਦੋ ਮੂਲ ਵੱਡੀਆਂ ਸਮੱਸਿਆਵਾਂ ਨੇ ਤਾਂ ਇਹੀ ਨੇ, ਚੋਰੀ ਤੇ ਯਾਰੀ। ਚੋਰੀ ਖੜੀ ਹੈ ਧਨ ਤੇ, ਯਾਰੀ ਖੜੀ ਹੈ ਰੂਪ ਤੇ। ਆਪਣੇ ਆਪਣੇ ਢੰਗ ਨਾਲ ਕੁਛ ਰੈਬਰੀ ਪੁਰਸ਼ਾਂ ਨੇ ਇਲਾਜ ਵੀ ਲੱਭੇ, ਜੈਸੇ ਇਸਲਾਮ ਨੇ ਇਲਾਜ ਲੱਭਿਆ, ਇਹ ਰੂਪ ਤੇ ਕੱਪੜਾ ਪਾ ਦਿਓ, ਬੁਰਕਾ ਪਾ ਦਿਓ, ਦਿਖਾਈ ਨਾ ਦੇ। ਇੱਕ ਤਰੀਕਾ ਕਿ ਰੂਪ ਤੇ ਹੀ ਕੱਪੜਾ ਪਾਓ, ਬੁਰਕਾ ਪਾਓ, ਧਨ ਨੂੰ ਧਰਤੀ ਵਿੱਚ ਦਫਨ ਕਰੋ, ਬੈਂਕ ਵਿੱਚ ਰੱਖੋ, ਤਿਜੋਰੀ ਵਿੱਚ ਰੱਖੋ, ਔਰ ਇਤਨੇ ਗਹਿਰੇ ਤਲ ਵਿੱਚ ਰੱਖੋ ਕਿ ਚੋਰ ਦੀ ਨਿਗਾਹ ਨਾ ਪਹੁੰਚੇ। ਰੂਪ ਨੂੰ ਪਰਦੇ ਵਿੱਚ ਰੱਖੋ, ਨਸ਼ੇਮਨ ਵਿੱਚ ਰੱਖੋ, ਬਹੁਤ ਅੰਦਰ ਘਰ ਦੀਆਂ ਤੰਗ ਤਾਰੀ ਕੋਠੜੀਆਂ ਵਿੱਚ ਰੱਖੋ, ਕਿਸੇ ਦੀ ਨਿਗਾਹ ਨਾ ਪਹੁੰਚੇ। ਪ੍ਰਕਾਸ਼ ਮਨੋਵਿਗਿਆਨਿਕ ਨੁਕਤੇ ਦਾ ਪਤਾ ਨਹੀਂ ਕਿ ਜਿਸ ਚੀਜ਼ ਨੂੰ ਜਿਤਨਾ ਛੁਪਾਈਏ ਉਸਨੂੰ ਵੇਖਣ ਦੀ ਉਤਨੀ ਹੀ ਚਾਹਤ ਪੈਦਾ ਹੁੰਦੀ ਹੈ। ਕਹਿੰਦੇ ਨੇ, ਨਿਸ਼ੇਧ ਹੀ ਆਮੰਤ੍ਰਣ ਹੈ, ਯਾਨੀ جس چیز دی منائی کر دئیے کسے دروازے تے لکھیا ہوئے کہ ادھر دیکھنا منع ہے تو مینوں امید ہے کوئی بھی بنا دیکھے لنگ نہیں سکے گا, لازمی دیکھے گا, سارے دیکھنے گے, پاویں ککھ بھی نہ ہوئے تھے کچھ بھی نہ ہوئے, پر یہ جڑا لکھیا ہوا ہے نا یہ کشش پیدا کر دے گا, یہ کھچ پیدا کر دے گا. یہ جڑا برکا ہے شاید اس استری نو کسی نے دیکھنا سی کہ نہیں دیکھنا سی, پر یہ جڑا برکا ہے برکے تے تہوں بتھیرے دی نظر ٹکن گیا. یہی کارن ہے کہ کچھ دیشاں وچ جتھے بہت پربل پڑدا ہے واسنا دے ہڑ نے اور دوراچار دا پھیلاؤ ہے تو او صرف اس واسطے ہی کہ نشید ہی آمنترن ہے. جس چیز تے نشید لگا دو اپنے آپ منکھ دا من اس دی طرف کھچدا ہے, اس دی طرف جو ہے جاندا ہے. ساڈے دیش دے سنت جنہاں نے مہاپرشاں نے اپنے ڈھنگ دا ایک طریقہ کڑیا, روپ دیتے پردہ پان دی لوڑ نہیں, اپنی واشنا نو سیمت کریے, اپنی کامنا نو سیمت کریے, انہوں سماج دے دائرے چ رکھیے, انہوں دھرم دے دائرے چ رکھیے. اس طریقے نال روپ دی حفاظت ہوئے گی اور منک دی اپنی بھی حفاظت ہوئے گی. یہ طریقہ بڑا سارتھک بڑا مہان, پر اکثر ہے جوانی ایک ایسی ہے کہ کئی دفعہ دیکھن دے چاہے اس سماج دے بنیریاں نو بھی توڑ دیندی ہے اور اے دھرم دے بنیریاں نو بھی جو ہے توڑ دیندی ہے. یہی کارن ہے کہ دھرم مندراں وچ ضعیف بندے بیٹھے ہوئے دکھائی دیندے نے, بڈھے بندے دکھائی دیندے نے. اگر جوان مالا پکڑ لوے, رام دا جاپ کرے, واہگرو واہگرو دا جاپ کرے, تے کئی دفعہ لوکی سوچن لگ پیندے نے منڈا شاید کدھر مورخ تے نہیں, یہ اندر سنسار دی کشش نہیں پیدا ہوئی, کھچ نہیں پیدا ہوئی. ایسی جو ہے پریبھاشا جگت دے جو ہے بنی ہوئی ہے سنت دی دھرم دی, جدکہ حقیقت یہ ہے کہ دھارمک بندہ سنت بندہ رب دے مارگ تے چلن والا جتنا سیاح ہے اتنا ہور کوئی بھی سیاح نہیں. سی سندر سوہنے ساد سنگ جن بہنے سہج کہ نے تیجے پیرے رہن کے ون جا رہا مترا, دھن جو بن سیوں چت ہر کا نام نہ چیتئی ون جا رہا متا, بدھا چھٹے جت ہر کا نام نہ چیتے پرانی, بکل بھیا سنگ مایا, بکل پاگل ہویا گیا, ویاکل ہویا گیا, بے چین ہویا گیا. یہ عمر اتینت بے چینی رہی ہے. جد کبھی کوئی نوجوان مینو کہندا ہے کہ میرا تو خون کھولن لگ پیندا ہے تو میں انہوں کہنا ایک عام گل ہے, ہونا ہی چاہیے. اگر خون نہ کھولے تو شاید شک کیتا جا سکتا ہے تو جوان ہی ہویا کہ نہیں. جوانی دے تے خون کھولدا ہے, لازمی کھولدا ہے, اور یا انج کہہ لو خون دے کھولن دا نا ہی جوانی ہے. کتنا بھی خون کھولے, کتنا بھی خون ابلے, پر پھر بھی اگر دائرے چ رہے, سیما دچ رہے, تو یہ ابلدا ہوا خون بھی بہت کچھ کر سکتا ہے. بڑا سندر ایک خیال ہے اقبال کا, وہ کہنے نے ایک پھول گر جائے تو گلستان بن جائے, ایک بوند گر چاہے تو طوفان بن جائے, ایک خون کے قطرے میں وہ تاثیر ہے, ایک قوم کی تواریخ کا عنوان بن جائے. اتنی خون دچ برکت ہے, اتنی خون دچ جو ہے گل ہے. یہی کارن ہے کہ دنیا دچ جتنی بھی وڈیاں وڈیاں کرانتیاں ہوئیاں نے یا ہون گیاں وہ جواناں دے مونڈیاں تے ہی ہوندیاں نے, جواناں دے کندھیاں تے ہی کرانتیاں اسوار ہو کے گمن کردیاں نے اور آؤندیاں نے. لیکن اکثر جواناں دی رہبری کوئی بڈھا نہ کر رہا ہوئے تو اے کرانتیاں کسے حد تک تباہ بھی ہو جاندیاں نے, برباد بھی ہو جاندیاں نے. کہندے نے خون چاہیے جوان دا اور دماغ چاہیے بڈھے دا, اس نو اگر اس طرح جوڑ دیتا جائے تو جیون سفل ہو جاندا ہے, مہان ہو جاندا ہے. صاحب کہندے نے اے عمر اتینت بے چینی اور کامنا تے واشناواں وچ گرسی ہوئی عمر ہے, اس واسطے دھن دی واشنا جوبن دی واشنا پربھو دا چنتن نہیں کرن دیندی. دھن سے رتا جوبن متا اہلا جنم گوایا, دھرم سے تی واپار نہ کیتو کرم نہ کیتو مت, کہو نانک پرانی تیجے پیرے دھن جو بن سو چت. زندگی دے رات دا تیجا پیر دھن تے جوبن دی نندرا وچ بتیت ہویا. اکثر دیکھن دے چایا کہ چور تے ڈکیت رات دے تیجے پیر ہی اپنے کام وچ سفل ہوندے نے۔ کیوں؟ کہ نندرا بڑی گوڑی تے شریر دا تاپمان وی اس وقت گر جاندا ہے، زور دی سن وی گھر لگ رہی ہوئے پتہ نہیں چلدا، چور ایک ایک چیز لب رہے ہون، نندرا بڑی گوڑی، شریر دا تاپمان گر گیا ہے۔ تو زندگی دی رات دا جڑا تیجا پہر ہے تے جوانی، یہ وچ منک دی چیتنا جتنی گھپ نندرا دے ستی پئی ہوندی ہے مشکل ہے یہ جاگ۔ بڑی پربل واشنا دھن تے جوبن دی، مجال ہے ایشور دا خیال آوے، سچ دا خیال آوے، دھرم دا خیال آوے، اور یہی کارن ہے کہ اوگنا دے چور سب کچھ لٹ کے لے جاندے نے۔ جوان دے کول صبر، دھیرج، حوصلہ، گیان، پریم، ادم شیل، یہ سب کچھ ویکھنے بڑے اوکھے نے، کیونکہ لٹے جاندے نے۔ بہت گہری نیندرا ہے، بہت گہری نیندرا دے ستا پیا ہے۔ دھرم کی ہے؟ نیند تو جاگنا، سمر سمر گر ستگر اپنا، سویا من جاگائی۔ تو زندگی دی رات دا اے تیجا پیر ستیں لنگ گیا، بڑی گہری نیند وچ لنگ گیا۔ جیون دی رات دا چوتھا پیر، صاحب شری گرو نانک دیو جی مہاراج اس نو اپنے ڈھنگ نال اس طرح بیان کردے نے، چوتھے پیرے رہن کے ون جا رہا مترا، لاوی آیا کھیت، کھیت پک گیا، فصل پک گئی۔ اکثر رات دے چوتھے پیر وچ پو پھٹ دی، اور رات دی تاریخی تھوڑی مدھم پیندی ہے، پو پھٹ دی۔ کیساں دا چٹا ہونا اس گل دا ثبوت ہے، اے بندے پو پھٹی ہے۔ زندگی دی رات دا یہ چوتھا پیر آرمبھ ہویا ہے، تے چوتھے پیر تو بعد رات دا انت ہو جاندا ہے، صبح ہو جاندی ہے۔ یہی کارن ہے کہ منک نو اس چوتھے پیر نالو نفرت ہے، یہ چوتھا پیر نہیں چاہیے، بڑھےپا نہیں چاہیے، برداوستا نہیں چاہیے۔ ادھر پرکرتی اس دے کیس، اس دے وال چٹھے کر دیے، ادھروں یہ بازاروں خضاب خرید کے لیاندا ہے، کالا کرتا ہے۔ غالب کہندے نے، ہے لذت ابھی باقی گناہ کی، اس عمر میں جو شیخ نے داڑھی سیاہ کی۔ اس عمر وچ چٹی داڑھی نو کالا کرنا، جدکہ رب چٹا کردا پیا تو اس نو کالا کردا پیا، یہ دراصل تیرے کالے کرماں دی ہی نشانی ہے، اور کچھ نہیں۔ کہندے نے ہندی دے پرسدھ کوی کیسو دت برنداون تو متھرا جا رہے سن، پرانی گل، خوہ دے کولو لنگے، گرمی دے دن سن، ستے سدھ ایک بی بی نو ترس آ گیا، انہیں آواز ماری، بابا جی پیاس لگی ہوئے تے پانی پیندے جاؤ، گرمی بڑی ہے، تو ودچ جا رہے ہو۔ کیسو رون لگ، زارو زار، جس طرح بلک بلک کے بچہ روندا ہے اس طرح رون لگتا ہے۔ ساریاں بیبیاں جو خوہ تے پانی بھر رہی ہیں سن کو لائیاں، کہن لگیاں، بابا جی اسی کوئی اوگیا کیتی، ساتھوں کوئی پول ہوئی؟ جب ساریاں نے بابا آکھیا تو پہلے نالوں بھی زور زور تے اوبا مار کے کیسو رون لگ پئے۔ اد کی بیبیاں نے سمجھ آئی، واقعی کوئی گستاخی ہو رہی ہے، کوئی بھول ہو رہی ہے، اور وہ بھول کی ہے؟ کیسو پنڈت سن، دارشنک سن، کوی سن، انہوں نے اپنے بولن اس اوستھا نو انج انکت کیتا ہے، کیسو کیسن اسکری جیسے اریئر نہ کرائے، سندر بدن مرگ لوچنی بابا کہت بلائے۔ تسی تے میرے نال انج کیتا ہے، کوئی دشمن بھی نہیں کر سکتا، کیسو کیسن اسکری جیسے اریئر نہ کرائے، انہ چٹے کیسان تے اے بیبیو تسی پھڑے بولانے، ایسا کیتا ہے کوئی دشمن بھی نہیں کر سکتا، بھی تسی خوبصورت ہرن جیسے تھوڑے نیتر مینوں بابا آکھدی ہو، اس تو وڈی ہور گال کی ہوگی، اس تو وڈا ہور تھپڑ کی ہوگا، اتنا وڈا دارشنک، اتنا وڈا سنت، وہ بھی اپنے آپ دے نال بابا لقب جڑے آیا ویکھ کے پریشان اٹھیا، تڑپ اٹھیا، بابا یہ تے زندگی دی رات دا چوتھا پیر پو پھٹ گئی، تے پو پھٹ گئی تے رات دا انت ہو جانا ہے، मौत का सूरज चढ़ेगा, जिंदगी का अंत, खात्मा। यही कारण है कि बुढ़ेपे का जो डर है वो दरअसल किसी हद तक मौत का ही डर है। बचपना जन्म दे नेड़े है, वृद्धावस्था मरण दे नेड़े है, इस वास्ते बुढ़ा अक्सर पिछे मुड़न की कोशिश करता है। बुढ़ा बार बार बचपन नु याद करता है, जवानी नु याद करता है। दस वी किधर भी बुढ़े बैठे होंगे, बुढ़ेपे दियां गल्लां नहीं चलदियां उत्थे, जवानी दियां गल्लां चलदियां ने, बचपन दियां गल्लां चलदियां ने। बार बार बचपना याद आउंदा है, बार बार जवानी याद आउंदी है, और अपने उस बुढ़ेपे नु जवानी दी यादां ते कुर्बान कर रहे होंदे ने, बचपन दियां यादां ते कुर्बान कर रहे होंदे ने। जदके वृद्ध अवस्था इस वास्ते है कि रब दी याद ते कुर्बान कीती जाए, परमात्मा दी याद ते कुर्बान कीती जाए। पर बदकिस्मती जवानी दी यादां दी भेट कर दित्ती जांदी है, बचपन दी यादां दी भेट कर दित्ती जांदी है। शायद कहन चौथे पैरे रहन के वन जा रहा मित्रा, लावी आया खेत फसल पक गई। जां जम पकड़ चलाया वन जा रहा मित्रा, किसे न मिलया पेत चेत हर किसे न मिले। जां जम पकड़ चलाया झूठा रुदन भया दुआले, खिन में भया पराया। जम आए प्रभु दी सूक्ष्म किरिया कि शरीर विचों प्राणा नूं कढ़ना है, कढ़ो। खेत पक गया, फसल पक गई, हुण कटनी है। तो घर विच रोना पिटना है। और अक्सर मनुख जब संसार ते आउंदा है गर्भकाल तो बाहर रोंदा होया आउंदा है, अक्सर जब जांदा है रोंदा होया जांदा है। कहिंदे जीवन उसका सफल जो रोंदा होया आया ते हसदा होया गया। बस यही निशानी है, एक प्रमाण है। अगर कोई हसदा होया मर नहीं सकया तो मुश्किल है उसकी यात्रा नूं सफल मनी है। हद हो गई, तू गर्भकाल तो बाहर आया रोंदा होया, अज संसार दे गर्भ तो विदा हो रहे हैं रोंदा होया। सिवाय रोण तो और तेरे कुल कुछ भी नहीं। सफल है मनुख जो हसदा होया जा सके जगत तो, समझ लेना उसके कोल कुछ है। झूठा रुदन भया दुआले, खिन में भया पराया। पता किसे नु नहीं चलिया वो किथे गया, पेत चेत हर किसे न मिले। जां जम पकड़ चलाया झूठा रुदन भया दुआले, खिन में भया पराया। साई वस्त प्राप्त होई अगे इसनु ओही कुछ मिलिया, जिसकी जीवन भर कामना करता रहा, जीवन भर वासना करता रहा। अज भी साडे बने हुए जिन्हां चीजां दे संजोग ने, अगर किसी हद तक धर्म की दृष्टि च इन्हां दी परख करिए, 90% ओ ने जिहड़े असे पूर्व दे च मंगे ने, पिछले जन्मां दे च मंगे ने। साडियां कामनावां ही बार बार दे जन्म दे च फलीभूत होंदियां ने, क्योंकि कामना असी रोज करदे हां। रोज रोज कामनावां दा अंबार वधदा जा रहा है, रोज रोज जीवन घटदा जा रहा है। जीवन दी झोली छोटी आउंदी जा रही है, कामना दे बूटे वधदे जा रहे ने। ते जद उन्हां बूटियां नूं फल लगेगा तो उन्हां फलां लई वड्डी झोली चाहीदी। तो झोली ते छोटी हो गई, बुढ़ा हो गया, दिन ते थोड़े रह गए। बचपन तो लैके हुण तक कामना दा अधीन होके जिहड़े कर्म कीते उन्हां दा फल कौन भोगेगा, वो ते यही भोगेगा। तो गुरु नानक देव जी महाराज कहिंदे ने, करमी आवे कपड़ा नदरी मोक दुआ। ये जो कीते हुए कर्म ने, फिर कपड़ा मिलेगा, फिर चोली मिलेगी, फिर जन्म मिलेगा, ताकि इन्हां कर्मां दा फल ये भोग सके। जीवन भर जिहड़े प्रबल कर्म जिन्हां दे नाल प्रबल कामना सी, अंतम समय वो चेते, और अंतम समय जो कुछ चेते आ रहा है अगला जन्म उसे ढंग नाल हुंदा है। अंतमता सुगता एवे नहीं आख्या गया। साई वस्त प्राप्त होई जिसों लाया हेत, कहो नानक प्राणी चौथे पैरे लावी लुणिया खेत। अगे केड़ी चीज प्राप्त होई जिसकी अंतम समय वासना सी, ते अंतम समय प्रबल वासना किस चीज दी आउंदी है, जिसकी जीवन भर दे प्रबल वासना रही हो, और अंतम समय जिस जिस ढंग दिया नाल ए चीजां चेते आ रही ने, अगला अंजाम की होवेगा, यही गुरबाणी ने साडे सामने रख दिता है। अंतकाल जो लक्ष्मी से मरे, ऐसी चिंता में जे मरे। मरदे होया बार बार छोड़े होया धन चेते आ रहा है, जीवन भर मेहनत करके कमाया से छड़ के जा रहे हैं। ਤਿਜੋਰੀ ਯਾਦ ਆ ਰਹੀ ਹੈ, ਬੈਂਕ ਵਿੱਚ ਰੱਖੇ ਪੈਸੇ ਯਾਦ ਆ ਰਹੇ ਨੇ, ਘਰ ਵਿੱਚ ਪਿਆ ਹੋਇਆ ਧਨ ਸੋਨਾ ਚਾਂਦੀ ਬਾਰ ਬਾਰ ਯਾਦ ਆ ਰਿਹਾ ਹੈ ਮਰਦੇ ਹੋਏ ਸਮੇਂ। ਔਰ ਮਰਦੇ ਹੋਏ ਸਮੇਂ ਸੋਨਾ ਚਾਂਦੀ ਉਸੇ ਨੂੰ ਯਾਦ ਆ ਸਕਦਾ ਹੈ ਜਿਸਨੇ ਜੀਵਨ ਭਰ ਸਿਵਾਏ ਸੋਨੇ ਚਾਂਦੀ ਤੋਂ ਹੋਰ ਕਿਸੇ ਨੂੰ ਯਾਦ ਵੀ ਨਾ ਕੀਤਾ ਹੋਵੇ। ਅੰਤਿਮ ਸਮੇਂ ਲਾਜ਼ਮੀ ਯਾਦ ਆਵੇਗਾ। ਅਗਰ ਐਸਾ ਕਰ ਰਿਹਾ ਹੈ ਤਾਂ ਗੁਰਬਾਣੀ ਦਾ ਫੈਸਲਾ, ਅੰਤ ਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੌਨ ਵੱਲ ਵੱਲ ਉਹ ਤਰੇ, ਉੱਤੇ ਗਿਆ ਸੱਪ ਦੀ ਜੌਨ ਵਿੱਚ। ਅੰਤ ਕਾਲ ਜੋ ਲੜਕੇ ਸਿਮਰੇ, ਪੁੱਤਰ ਚੇਤੇ ਆ ਰਹੇ ਨੇ, ਔਰ ਅੰਤਿਮ ਸਮੇਂ ਉਹੀ ਚੇਤੇ ਆਵੇਗਾ ਜੋ ਜੀਵਨ ਭਰ ਚੇਤੇ ਰਿਹਾ। ਬਹੁਤ ਪ੍ਰਬਲ ਬੜਾ ਪ੍ਰਬਲ ਜੋ ਹੈ ਸੰਬੰਧ, ਅੰਤਿਮ ਸਮੇਂ ਲੜਕੇ ਚੇਤੇ ਆ ਰਹੇ ਨੇ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੌਨ ਵੱਲ ਵੱਲ ਉਹ ਤਰੇ, ਉੱਤੇ ਗਿਆ ਸੂਰ ਦੀ ਜੌਨ ਦੇ। 18-18, 20-20, 30-30 ਬੱਚੇ ਇੱਕੋ ਹੀ ਟਾਈਮ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੌਨ ਵੱਲ ਵੱਲ ਉਹ ਤਰੇ। ਬਹੁਤ ਸੋਹਣਾ ਮਕਾਨ ਬਣਾਇਆ ਸੀ ਔਰ ਬਾਰ ਬਾਰ ਉਸਨੂੰ ਦੇਖਦਾ ਸੀ ਤੇ ਦਿਖਾਉਂਦਾ ਸੀ, ਅੰਤਿਮ ਸਮੇਂ ਉਸੇ ਦੀ ਕਾਮਨਾ ਉਹੀ ਸਾਹਮਣੇ ਆ ਗਿਆ। ਸਤਿਗੁਰ ਦੀ ਬਾਣੀ ਕਹਿੰਦੀ ਇਹ ਤੇ ਗਿਆ ਪ੍ਰੇਤ ਦੀ ਜੌਨ ਦੇ। ਪਰ ਅੰਤ ਕਾਲ ਨਾਰਾਇਣ ਸਿਮਰੇ, ਅੰਤਿਮ ਸਮੇਂ ਰਸਨਾ ਤੇ ਰਾਮ ਆ ਜਾਏ, ਅੰਤਿਮ ਸਮੇਂ ਰਸਨਾ ਤੇ ਵਾਹਿਗੁਰੂ ਆ ਜਾਏ। ਦੇਖੇ ਨੇ ਐਸੇ ਪੁਰਸ਼ ਅੰਤਿਮ ਸਮੇਂ ਰਸਨਾ ਤੇ ਵਾਹਿਗੁਰੂ ਆ ਜਾਂਦਾ ਹੈ, ਵਾਹਿਗੁਰੂ ਵਾਹਿਗੁਰੂ। ਔਰ ਸਿਰਫ ਰਸਨਾ ਤੇ ਨਹੀਂ, ਅੰਦਰ ਭਾਵਨਾ ਵੀ ਉਸੇ ਦੀ ਹੁੰਦੀ ਹੈ, ਅੰਦਰ ਚਾਹਤ ਵੀ ਉਸੇ ਦੀ ਹੁੰਦੀ ਹੈ। ਅਗਰ ਐਸਾ ਰਸਨਾ ਤੇ ਉਸ ਪਰਮਾਤਮਾ ਦਾ ਨਾਮ ਆ ਜਾਏ ਤਾਂ ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬਦਤ ਲੋਚਨ ਤੇ ਨਰ ਮੁਕਤਾ ਪਿਤੰਬਰ ਵਾਂਕੇ ਹਿਰਦੇ ਵਸੇ। ਬਸ ਮੁਕਤ ਹੋਣ ਦਾ ਇਹੀ ਸਰਟੀਫਿਕੇਟ ਹੈ, ਇਹੀ ਪ੍ਰਮਾਣ ਪੱਤਰ ਹੈ। ਅਗਰ ਅੰਤਿਮ ਸਮੇਂ ਨਾਰਾਇਣ ਚੇਤੇ ਆ ਗਿਆ ਤਾਂ ਇਸ ਗੱਲ ਦਾ ਸਬੂਤ ਹੈ ਕਿ ਇਹ ਜੀਵਨ ਭਰ ਨਾਰਾਇਣ ਨੂੰ ਚੇਤੇ ਕਰਦਾ ਰਹੇ, ਵਰਨਾ ਅੰਤਿਮ ਸਮੇਂ ਆ ਨਹੀਂ ਸਕਦਾ ਸੀ। ਲੇਕਿਨ ਇਸਦਾ ਖੁਦ ਤੇ ਮਰਦੇ ਹੋਏ ਪ੍ਰਾਣੀ ਨੂੰ ਪਤਾ ਚੱਲ ਸਕਦਾ ਹੈ, ਦੂਜੇ ਤੀਜੇ ਨੂੰ ਨਹੀਂ ਕਿ ਅੰਤਗਤਾ ਇਸਦਾ ਕੀ ਹੋਇਆ। ਲੇਕਿਨ ਮਰਦਾ ਹੋਇਆ ਉਸਨੂੰ ਸਭ ਕੁਝ ਦਿਖਾਈ ਦੇ ਜਾਂਦਾ। ਅਗਰ ਉਸਨੂੰ ਨਾਰਾਇਣ ਚੇਤੇ ਆ ਗਿਆ, ਉਸਨੂੰ ਪਰਮਾਤਮਾ ਚੇਤੇ ਆ ਗਿਆ, ਤਾਂ ਸ਼੍ਰੀ ਤ੍ਰਿਲੋਚਨ ਜੀ ਕਹਿੰਦੇ ਨੇ ਮੁਕਤ ਹੋ ਗਿਆ, ਇਹ ਜਨਮ ਮਰਨ ਤੋਂ ਰਹਿਤ ਹੋ ਗਿਆ, ਇਹ ਤੇ ਇਸ ਤਰ੍ਹਾਂ ਨਾਰਾਇਣ ਵਿੱਚ ਲੀਨ ਹੋਇਆ ਜੈਸੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਧੀਆ ਰਾਮ। ਜੀਵਨ ਯਾਤਰਾ ਸੰਪੂਰਨ ਹੋ ਗਈ, ਜੋਤ ਦੇ ਜੋਤ ਲੀਨ ਹੋ ਗਈ। ਅਗਰ ਨਹੀਂ ਲੀਨ ਹੋਈ ਫਿਰ ਜਨਮ, ਫਿਰ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ, ਫਿਰ ਮੌਤ, ਔਰ ਯਾਤਰਾ ਬੜੀ ਲੰਬੀ ਹੋ ਜਾਂਦੀ ਹੈ। ਜਮ ਜਮ ਮਰੇ, ਮਰੇ ਫਿਰ ਜੰਮੇ, ਬਹੁਤ ਸਜ਼ਾ ਪਿਆ ਦੇਸ ਲੰਮੇ। ਇਸੇ ਨੂੰ ਚੱਕਰ ਕਹਿੰਦੇ ਨੇ, ਜਨਮ ਮਰਨ ਦਾ ਚੱਕਰ, ਸੰਸਾਰ ਦਾ ਚੱਕਰ। ਔਰ ਅਨੰਤ ਕਾਲ ਤੋਂ ਮਨੁੱਖ ਇਸ ਚੱਕਰ ਵਿੱਚ ਪਿਆ ਹੈ। ਇਸ ਚੱਕਰ ਤੋਂ ਨਿਕਲਣ ਦਾ ਇੱਕੋ ਇੱਕ ਵਸੀਲਾ ਹੈ, ਪ੍ਰਭੂ ਦਾ ਨਾਮ। ਔਰ ਜੋ ਇਸ ਚੱਕਰ ਦੇ ਚੋਂ ਨਿਕਲ ਗਿਆ, ਜਨਮ ਮਰਨ ਦੇ ਚੋਂ ਨਿਕਲ ਗਿਆ, ਹੁਣ ਜ਼ਰਾ ਨਹੀਂ ਰਿਹਾ, ਉਹ ਤੇ ਸੂਰਜ ਹੋ ਗਿਆ, ਉਹ ਕਤਰਾ ਨਹੀਂ ਰਿਹਾ, ਉਹ ਤੇ ਸਾਗਰ ਹੋ ਗਿਆ।